ستکار یوگ ایم ایل اے صاحبان، سنت جی، سات سنگت جی، پہلا میں علاقے دی سنگت دا جنہاں نے میلہ کرایا تہاڈا بہت بہت دھنواد ہاں۔ تسی اے موقع دتا ہے، ایتھے ہر جس ہویا انہاں شہیداں نوں اپاں یاد کیتا ہے، انہاں شہیداں بارے تہانوں بہت دسیا سنت نشان سنگھ جی نے، پھر ورک صاحب نے کس طرح اس دھرتی تو کنے شہید ہوئے، اس دھرتی تے اس پنڈ دے آلے دوالے کس طرح دسویں پاتشاہ گرو گوبند سنگھ سچ پاتشاہ دے چرن پئے، گرو تیگ بہادر سچ پاتشاہ دی چرناں دی چھو پراپت ہوئی۔ سو اے دھرتی وڈے بھاگاں والی ہے، تے سانوں ایتھے اے درشن کرن دا، اے شہیداں دی سوبھا سنن دا اے موقع لگا ہے، اس کر کے اسی وی اپنے آپ نوں وڈے بھاگاں والے سمجھدے ہاں۔ میں ایتھے بیٹھے بیٹھے ہاں، تسی شاید کسے نے گل نوٹس نہیں کیتی ہونی، پر اج دے دن وچ اس گل دی کڈی وڈی مہانتا ہے۔ جدوں مینوں اے سجنا نے ایک مندر دی تصویر برہمن سماج والوں لیا کے دتی، شاید پنجاب وچ بیٹھے سکھی وچ جمے پڑے کسے نے نوٹس نہیں کیتا، جدوں سارا دیش انہاں گلاں پچھے سڑ رہا، جدوں ساری دنیا وچ انہاں دھرماں پچھے لڑائی لگی ہوئی ہے، اسیں اپنے آپ نوں وڈے بھاگاں والے سمجھدے ہاں، جتھے سانوں گرو نانک دیو سچے پاتشاہ نے انہاں ساریاں چیزاں چوں کڈ کے کنے اچھے کر دتا، جتھے انہاں نے اے حکم کر دتا، وہ جس ایک نوں اسیں منتے ہوں، نہ ہندو ہے، نہ مسلمان ہے، نہ سکھ ہے، جنہیں چنگیائی کرنی ہے وہ چنگیائی کسے بھی کر سکتا ہے۔ جس طرح ایتھے گل کیتی سی، میرا خیال بولدیا ہویا شاید کسی سجن نے، کہ گرو گوبند سنگھ سچ پاتشاہ دی بھی لڑائی مسلماناں نال نہیں سی، وہ لڑائی تے ظلم نال سی، وہ لڑائی جنہ تے ظلم ہو رہا سی انہاں دے حق وچ سی۔ سو یہ جس دھروہر تے اسی بیٹھے ہاں وہ بڑی اچھی ہے۔ میں اکثر نو گربانی پڑھدیاں یہ من وچ بہت واری آؤں دا ہے کہ جے تسی گربانی دا پاٹھ کردے ہو کہ گربانی کسے ایک دھرم واسطے لکھی ہے، گربانی دا جڑا بھی پڑھدا او دے واسطے کلیانکاری ہے، نہ گربانی کسے ایک دھرم دے ہو کے لکھی ہے، کیونکہ جے اسی دیکھیے ساڈے گرو صاحبان تو پہلا وی گرو نانک دیو پاتشاہ نے جڑی اکٹھی کیتی ہے، بابا فرید جی دی بانی، سری کبیر جی دی بانی، نام دیو جی دی بانی، روی داس جی دی بانی، اور سارے دھرم جڑے بھی ادوں سی جڑے جڑے اتھے پہنچ گئے انہاں دی بانی سچ پاتشاہ نے اکٹھی کیتی ہے، تے جے تسی پڑھو ਉਹਦੇ ਵਿੱਚ ਕਿਤੇ ਵੀ ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਕਿਸੇ ਇੱਕ ਸੰਪਰਦਾ ਵਾਸਤੇ ਉਚਾਰੀ ਹੈ, ਤਾਂ ਜਿਹੜਾ ਵੀ ਪੜ੍ਹਦਾ ਉਹਦੇ ਵਾਸਤੇ ਹੀ ਕਲਿਆਣਕਾਰੀ ਹੈ। ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਅਸੀਂ ਏਡੀ ਵੱਡੀ ਜਾਇਦਾਦ ਦੇ 'ਤੇ ਬੈਠੇ ਹਾਂ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਇੱਕ ਹੁਕਮ ਯਾਦ ਕਰਦਿਆਂ ਹੋਇਆਂ, ਸੱਚੇ ਪਾਤਸ਼ਾਹ ਆਮ ਤੌਰ 'ਤੇ ਹੁਕਮ ਕਰਦੇ ਹੁੰਦੇ ਸੀ ਕਿ ਆਪਣੇ ਬੱਚਿਆਂ ਨੂੰ, ਸਾਡੇ ਮਨ ਵਿੱਚ ਇਹ ਆਉਂਦਾ ਹੈ ਕਿ ਸਾਡੇ ਬੱਚੇ ਸਾਡੇ ਤੋਂ ਜ਼ਿਆਦਾ ਉਹਨਾਂ ਕੋਲ ਜਾਇਦਾਦ ਹੋਣ, ਸਾਡੇ ਕੋਲ ਪੜ੍ਹੇ ਜ਼ਿਆਦਾ ਹੋਣ, ਪਰ ਆਪਾਂ ਇਹ ਵੀ ਦੇਖੀਏ ਕਿ ਜਿਹੜੀ ਸਾਰਾ ਸਾਡੇ ਕੋਲ ਸਾਰਿਆਂ ਤੋਂ ਵੱਡੀ ਜਾਇਦਾਦ ਸਿੱਖੀ ਦੀ ਹੈ, ਅਸੀਂ ਬੱਚਿਆਂ ਨੂੰ ਉਹਦੇ ਨਾਲ ਵੀ ਜੋੜ ਕੇ ਜਾਈਏ। ਮਨੁੱਖਾ ਜਨਮ ਬੜਾ ਮੁਸ਼ਕਲ ਮਿਲਦਾ, ਮਨੁੱਖਾ ਜਨਮ ਮਿਲਣ ਤੋਂ ਬਾਅਦ ਗੁਰੂ ਮਿਲਦਾ, ਸਾਨੂੰ ਉਸ ਗੁਰੂ ਦੇ ਦੁਆਰਾ ਇਸ ਤਰ੍ਹਾਂ ਦੀ ਕਲਿਆਣਕਾਰੀ ਬਾਣੀ ਮਿਲਦੀ ਹੈ, ਇਹ ਮਨੁੱਖਾ ਜਨਮ ਸਵਾਰਨ ਦਾ ਸਭ ਤੋਂ ਵੱਡਾ ਸਾਡੇ ਵਾਸਤੇ ਮੌਕਾ ਹੈ। ਪਰ ਇਹ ਨਾ ਹੋਵੇ, ਕਿਉਂਕਿ ਮੈਂ ਬਹੁਤ ਘਰਾਂ ਵਿੱਚ ਜਾਂਦਾ, ਸਾਡੇ ਬੱਚੇ ਐੱਮ ਏ ਪੀ ਐੱਚ ਡੀ ਕਰ ਜਾਣਗੇ, ਕੋਈ ਆਈ ਏ ਐੱਸ, ਕੋਈ ਆਈ ਪੀ ਐੱਸ ਬਣ ਜਾਏਗਾ, ਪਰ ਬਹੁਤ ਸਾਰੇ ਬੱਚਿਆਂ ਨੂੰ ਗੁਰਬਾਣੀ ਪੜ੍ਹਨੀ ਵੀ ਨਹੀਂ ਆਉਂਦੀ। ਜੋ ਸਿੱਖੀ ਵਿੱਚੋਂ ਸਿੱਖਿਆ, ਗੁਰਬਾਣੀ ਦਾ ਸਤਿਕਾਰ ਕੀ ਹੈ? ਸਭ ਤੋਂ ਪਹਿਲਾਂ ਅਸੀਂ ਗੁਰਬਾਣੀ ਦਾ ਪਾਠ ਕਰੀਏ ਅਤੇ ਪੂਰਾ ਸਤਿਕਾਰ ਇਹ ਹੈ ਕਿ ਗੁਰਬਾਣੀ ਸਾਡੀ ਸਮਝ ਵਿੱਚ ਆਵੇ, ਜੋ ਸਾਡੇ ਗੁਰੂ ਪਿਤਾ ਨੇ ਰਸਤਾ ਦੱਸਿਆ ਅਸੀਂ ਉਹਦੇ 'ਤੇ ਚੱਲ ਸਕੀਏ। ਉਹ ਰਸਤਾ ਸੁੱਖ ਲੈਣ ਦਾ, ਨਹੀਂ ਤਾਂ ਦੁਖੀ ਸਾਰੇ ਹੀ ਨੇ। ਸੁਖੀ ਤੁਹਾਨੂੰ ਲੱਭਦਾ ਕੋਈ ਨਹੀਂ, ਉਹ ਪੈਸੇ ਵਾਲੇ ਵੀ ਦੁਖੀ ਨੇ, ਕਰੋੜਾਂ ਪਤੀ ਵੀ ਦੁਖੀ ਨੇ। ਇਸ ਕਰਕੇ ਸੁੱਖ ਲੈਣ ਵਾਸਤੇ ਜੇ ਅਸੀਂ ਉਹ ਗੁਰਬਾਣੀ ਨਾਲ ਜੁੜ ਸਕੀਏ। ਮੈਂ ਇੱਥੇ ਜਿਹੜੀ ਸੰਗਤ ਇਕੱਠੀ ਹੋਈ ਹੈ, ਇਹਨਾਂ ਸੰਗਤਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਆਪਾਂ ਗੁਰਬਾਣੀ ਦੇ ਨਾਲ ਜੋੜੀਏ। ਕੋਈ ਬਹੁਤਾ ਟਾਈਮ ਨਹੀਂ ਲੱਗਦਾ, ਸਾਡੀਆਂ ਕਲਾਸਾਂ ਕਿੱਥੋਂ ਸ਼ੁਰੂ ਹੋ ਸਕਦੀਆਂ ਨੇ? ਸਾਰਿਆਂ ਤੋਂ ਵੱਡੀ ਸਾਡੀ ਪਾਠਸ਼ਾਲਾ ਮਾਪੇ ਹੁੰਦੇ ਨੇ। ਜੇ ਮਾਪੇ ਹੀ ਬੱਚਿਆਂ ਨੂੰ ਸਕੂਲ ਜਾਣ ਤੋਂ ਪਹਿਲਾਂ ਹੀ ਅਸੀਂ ਗੁਰਬਾਣੀ ਨਾਲ ਜੋੜ ਲਈਏ, ਉਸ ਤੋਂ ਬਾਅਦ ਜਿੱਥੇ ਲੋੜ ਹੈ ਪਿੰਡਾਂ ਵਿੱਚ ਆ ਕੇ, ਅਜੇ ਸਾਡੇ ਕੋਲ ਗੁਰਬਾਣੀ ਪੜ੍ਹਨ ਵਾਲੇ ਪੜ੍ਹਾਉਣ ਵਾਲੇ ਬਹੁਤ ਨੇ, ਸਾਡੇ ਬੱਚੇ ਪਾਠੀ ਹੋਣ, ਬੱਚੇ ਸਾਡੇ ਆਪ ਪਾਠ ਕਰਨ। ਇਹ ਨਾ ਹੋਵੇ ਕਿ ਪਖੰਡ ਪਾਠੀ ਆਏ ਨੇ, ਉਹ ਕਰਕੇ ਚਲੇ ਗਏ ਨੇ, ਕਿਸੇ ਨੂੰ ਸੁਣਨ ਦਾ ਕੋਲ ਬਹਿਣ ਦਾ ਵੀ ਟਾਈਮ ਨਹੀਂ ਗਾ, ਫਿਰ ਆਪਾਂ ਸਿੱਖੀ ਆਸ਼ੇ ਤੋਂ ਦੂਰ ਹੋ ਜਾਂਦੇ ਹਾਂ। ਇਸ ਗੁਰਬਾਣੀ ਦੀ ਰਚਨਾ ਫਿਰ ਅਸੀਂ ਉਹਨਾਂ ਗੱਲਾਂ ਤੋਂ ਹੀ ਆ ਗਏ ਜਿਹੜੀਆਂ ਪਖੰਡ ਸਾਡੇ ਗੁਰੂ ਸਾਹਿਬ ਨੇ ਜਿਨ੍ਹਾਂ ਨੂੰ ਨਿੰਦਿਆ ਸੀ। ਜੇ ਅਸੀਂ ਇਹ ਆਖੀਏ, ਉਹ ਤਾਂ ਪਹਿਲਾਂ ਵੀ ਪੰਡਿਤ ਆ ਜਾਂਦੇ ਸੀ, ਘਰ ਆ ਕੇ ਕੋਈ ਨਾ ਕੋਈ ਮੰਤਰ ਸੁਣਾ ਕੇ ਚਲੇ ਜਾਂਦੇ ਸੀ। ਇਸ ਤਰ੍ਹਾਂ ਨਾ ਹੋ ਜਾਵੇ, ਅਸੀਂ ਆਪ ਗੁਰਬਾਣੀ ਪੜ੍ਹ ਸਕੀਏ, ਗੁਰਬਾਣੀ ਸਮਝ ਸਕੀਏ, ਉਹਦੇ 'ਤੇ ਅਮਲ ਕਰ ਸਕੀਏ, ਸਾਡੀ ਜ਼ਿੰਦਗੀ ਵਿੱਚ ਉਹਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਜਿਉ ਸਕੀਏ। ਕਿਉਂਕਿ ਜੇ ਅਸੀਂ ਉਹਦੇ ਮੁਤਾਬਕ ਆਪਣੀ ਜ਼ਿੰਦਗੀ ਜਿਉ ਸਕਾਂਗੇ, ਅਸੀਂ ਆਪ ਵੀ ਸੌਖੇ ਹੋ ਸਕਾਂਗੇ, ਇਹ ਸਾਡਾ ਸਮਾਜ ਵੀ ਸੁਖੀ ਹੋ ਸਕੇਗਾ। ਵਿਰਕ ਜੀ ਨੇ ਗੱਲ ਕੀਤੀ ਸੀ, ਇਹ ਦੇਸ਼ ਨੂੰ ਸਿਆਸੀ ਆਜ਼ਾਦੀ ਮਿਲ ਗਈ ਪਰ ਆਰਥਿਕ ਆਜ਼ਾਦੀ ਅਜੇ ਵੀ ਨਹੀਂ ਮਿਲੀ। ਉਹ ਆਰਥਿਕ ਆਜ਼ਾਦੀ ਇਸ ਕਰਕੇ ਨਹੀਂ ਮਿਲੀ ਕਿ ਅਜੇ ਵੀ ਅਸੀਂ ਲਾਲਚ ਵਿੱਚ ਗ੍ਰਸੇ ਹੋਏ ਹਾਂ। ਉਹ ਲਾਲਚ ਤਾਂ, ਲਾਲਚ ਤੋਂ ਬਿਨਾਂ ਇਹ ਵੀ ਜੇ ਆਪਾਂ ਕਹਿ ਲਈਏ ਕਿ ਸਾਡੀਆਂ ਇੱਛਾਵਾਂ ਤੋਂ ਬਿਨਾਂ ਇਹ ਸੰਸਾਰ ਚੱਲਦਾ ਨਹੀਂ, ਇਹ ਸੰਸਾਰ ਨੂੰ ਚਲਾਉਣ ਵਾਸਤੇ ਵੀ ਜ਼ਰੂਰੀ ਹੈ। ਪਰ ਲਾਲਚ ਦਾ ਵੀ ਕੋਈ ਧਰਮ ਹੁੰਦਾ ਹੈ, ਕੋਈ ਅਸੂਲ ਹੁੰਦਾ ਹੈ। ਜੇ ਅੱਜ ਆਪਾਂ ਨਿਗਾਹ ਮਾਰਦੇ ਹਾਂ ਤਾਂ ਸਾਡੇ ਨੇਤਾ ਅੱਜ ਵੀ ਰੱਜਦੇ ਨਹੀਂ ਕਿ ਇਹ ਦੇਸ਼ ਗਰੀਬ ਹੈ। ਜੇ ਤੁਸੀਂ ਸੋਚੋਗੇ ਤਾਂ ਸ਼ਾਇਦ ਇਹ ਦੇਸ਼ ਗਰੀਬ ਨਹੀਂ, ਇਹ ਦੇਸ਼ ਵਿੱਚ ਪੈਸੇ ਬਹੁਤ ਨੇ ਪਰ ਕੀ ਉਹਦੀ ਵੰਡ ਠੀਕ ਹੋ ਰਹੀ ਹੈ? ਇਹ ਗੱਲ ਸਿਆਸੀ ਮੈਂ ਇਸ ਕਰਕੇ ਕਰ ਰਿਹਾ, ਆਪਾਂ ਇਹਨੂੰ ਵੀ ਗੁਰਬਾਣੀ ਨਾਲ ਜੋੜਦੇ ਹਾਂ, ਆਪਾਂ ਇਹਨੂੰ ਵੀ ਸਿਮਰਨ ਨਾਲ ਜੋੜਦੇ ਹਾਂ। ਜਦੋਂ ਸਾਡੀ ਅਵਸਥਾ ਇਸ ਪਾਸੇ ਨੂੰ ਹੋ ਜਾਂਦੀ ਹੈ, ਜਦੋਂ ਅਸੀਂ ਗੁਰਬਾਣੀ ਦੇ ਦੱਸੇ ਹੋਏ ਰਸਤੇ 'ਤੇ ਚੱਲਦੇ ਹਾਂ, ਕਦੋਂ ਅਸੀਂ ਉਸ ਰਸਤੇ 'ਤੇ ਚੱਲਦੇ ਹਾਂ ਜਦੋਂ ਸਾਨੂੰ ਇਹ ਯਾਦ ਹੁੰਦਾ ਹੈ ਕਿ ਮਰਨਾ ਤਾਂ ਹੈ ਹੀ ਹੈ, ਅਸੀਂ ਇੱਥੋਂ ਜਾਣਾ ਤਾਂ ਹੈ ਹੀ ਹੈ, ਅਸੀਂ ਕੁਛ ਲੈ ਕੇ ਤਾਂ ਨਹੀਂ ਚਲੇ ਜਾਣਾ ਇੱਥੋਂ, ਨਾ ਕੋਈ ਲੈ ਗਿਆ ਨਾ ਕਿਸੇ ਨੇ ਇੱਥੋਂ ਲੈ ਕੇ ਚਲੇ ਜਾਣਾ। ਉਹ ਗੱਲਾਂ ਆਪਾਂ ਕਰ ਲੈਂਦੇ ਹਾਂ ਪਰ ਜਦੋਂ ਅਸੀਂ ਇਸ ਤਰ੍ਹਾਂ ਜੁੜਦੇ ਹਾਂ, ਨਾਮ ਸਿਮਰਨ ਕਰਦੇ ਹਾਂ, ਸਾਨੂੰ ਇਹ ਸੱਚੀ ਮੁੱਚੀ ਇਹ ਵਿਸ਼ਵਾਸ ਹੋ ਜਾਂਦਾ ਕਿ ਇਹ ਜਿਹੜੀ ਮਾਇਆ ਜੇ ਮੈਂ ਪਾਪ ਕਰਕੇ ਇਕੱਠੀ ਕਰਾਂਗਾ ਇਹ ਮੇਰੇ ਨਾਲ ਨਹੀਂ ਜਾਣੀ, ਇੱਥੇ ਤਾਂ ਮੈਂ ਕਿਸੇ ਕੋਲ ਝੂਠ ਬੋਲ ਲਾਂਗਾ, ਜਿੱਥੇ ਮੈਂ ਜਾਣਾ ਉੱਥੇ ਤਾਂ ਮੇਰਾ ਝੂਠ ਨਹੀਂ ਚੱਲਣਾ। ਉਹ ਤਾਂ ਮੈਨੂੰ ਹਰ ਵੇਲੇ ਦੇਖਦਾ। ਜੇ ਸਾਨੂੰ ਇਹ ਵਿਸ਼ਵਾਸ ਆ ਜਾਏਗਾ ਕਿ ਮੈਂ ਪਰਮਾਤਮਾ ਤੋਂ ਵੱਖਰਾ ਨਹੀਂ, ਉਹ ਮੇਰਾ ਹਰ ਚੰਗਾ ਮਾੜਾ ਕੀਤਾ ਹੋਇਆ ਕਰਮ ਦੇਖਦਾ, ਫਿਰ ਅਸੀਂ ਮਾੜਾ ਕਰਦੇ ਹੀ ਨਹੀਂ। ਜਦੋਂ ਅਸੀਂ ਗੁਰੂ ਨੂੰ ਹਰ ਵੇਲੇ ਹਾਜ਼ਰ ਨਾਜ਼ਰ ਸਮਝਦੇ ਹਾਂ ਫਿਰ ਅਸੀਂ ਮਾੜਾ ਕਦੀ ਕਰਦੇ ਨਹੀਂ। ਅੰਤਰਜਾਮੀ ਸਭ ਵਿੱਚ ਜਾਣਾ, ਇਸ 'ਤੇ ਕਹਾਂ ਛੁਪਾਇਆ, ਫਿਰ ਅਸੀਂ ਛੁਪਾਉਂਦੇ ਹੀ ਨਹੀਂ, ਸਾਡੇ ਆਪਣੇ ਅੰਦਰ ਹੀ ਉਹ ਵਿਸ਼ਵਾਸ ਆਉਣ ਲੱਗ ਜਾਂਦਾ। ਇਸ ਕਰਕੇ ਜਿਹੜਾ ਰਸਤਾ ਸਾਨੂੰ ਗੁਰੂ ਨਾਨਕ ਦੇਵ ਸੱਚ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਇੱਕ ਵਾਰੀ ਆਪਾਂ ਸਾਰੇ ਗੁਰੂ, ਗੁਰੂ ਕੋਈ ਵੱਖੋ ਵੱਖਰੇ ਨਹੀਂ, ਉਹ ਜੋਤ ਇੱਕ ਹੀ ਹੈ। ਮੈਂ ਉਸ ਪਾਤਸ਼ਾਹ ਨੂੰ ਯਾਦ ਕਰਨ ਨੂੰ ਦਿਲ ਕਰਦਾ, ਉਹਨਾਂ ਦਾ ਇੱਕ ਵਾਰੀ ਨਾਂ ਲੈਣ ਨੂੰ ਯਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਗੁਰੂ ਨਾਨਕ ਦੇਵ ਸੱਚ ਪਾਤਸ਼ਾਹ ਦੀ, ਗੁਰੂ ਗੋਬਿੰਦ ਸਿੰਘ ਸੱਚ ਪਾਤਸ਼ਾਹ ਦੀ ਸਿੱਖੀ ਨਾਲ ਜੋੜ ਕੇ ਰੱਖਿਆ। ਇੱਕ ਵਾਰੀ ਬੜੇ ਪਿਆਰ ਨਾਲ ਆਖੀਏ, ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਉਸ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਜਿਸ ਗੁਰਬਾਣੀ ਨਾਲ, ਜਿਸ ਨਾਮ ਨਾਲ ਜੋੜਿਆ, ਤੁਸੀਂ ਜਿਨ੍ਹਾਂ ਨੇ ਦੇਖਿਆ ਸੱਚੇ ਪਾਤਸ਼ਾਹ ਇਸ ਗੱਲ 'ਤੇ ਕਿੰਨਾ ਜ਼ੋਰ ਦਿੱਤਾ ਕਿ ਗੁਰਬਾਣੀ ਦਾ ਪਾਠ ਵੀ ਕਰੋ, ਗੁਰਬਾਣੀ ਦਾ ਪਾਠ ਸ਼ੁੱਧ ਕਰੋ, ਗੁਰਬਾਣੀ ਦੇ ਪਾਠ ਦਾ ਅਰਥ ਦਾ ਕਦੀ ਅਨਰਥ ਨਾ ਕਰੋ। ਬਾਕੀ ਸਾਰਿਆਂ ਦੇ ਨਾਮ ਲਏ ਨੇ। ਇੱਕ ਇੱਥੋਂ ਦੇ ਸਹਿਜਧਾਰੀ ਸਿੱਖ ਹੋਏ ਨੇ, ਬਾਅਦ 'ਚ ਤਾਂ ਉਹ ਕੇਸਧਾਰੀ ਹੋ ਗਏ, ਉਹਨਾਂ ਦਾ ਨਾਮ ਲੈਣ ਨੂੰ ਵੀ ਦਿਲ ਕਰਦਾ। ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਤੋਂ ਉਹਨਾਂ ਨੇ ਬਹੁਤ ਪਿਆਰ ਲਿਆ, ਭਾਈ ਬੁੱਧ ਭਾਈ ਵੀਰ ਚੰਦ ਜੀ ਅਤੇ ਭਾਈ ਬੁੱਧ ਰਾਮ ਜੀ। ਉਹਨਾਂ ਦੇ ਬਜ਼ੁਰਗਾਂ ਦਾ ਨਾਮ ਤਾਂ ਮੈਨੂੰ ਯਾਦ ਨਹੀਂ, ਪਰ ਉਹ ਤਨਜ਼ਾਨੀਆ ਗਏ। ਸੱਚ ਪਾਤਸ਼ਾਹ ਅਕਸਰ ਉਹਨਾਂ ਦਾ ਜ਼ਿਕਰ ਕਰਦੇ ਹੁੰਦੇ ਸੀ ਕਿ ਉਹ 8-8 ਘੰਟੇ ਨਾਮ ਸਿਮਰਨ ਕਰਦੇ ਸੀ, ਔਰ ਉਹਨਾਂ ਨੇ ਬਹੁਤ ਪਿਆਰ ਪਾਇਆ ਸੱਚ ਪਾਤਸ਼ਾਹ ਤੋਂ। ਬੜੇ ਚੰਗੇ ਸਿੱਖ ਹੋਏ, ਉਹ ਵੀ ਇਸ ਪਿੰਡ ਦੇ ਸੀ। ਸੋ ਇਸ ਧਰਤੀ ਦੇ ਇੱਥੇ ਆ ਕੇ ਇਹ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਇਹ ਸ਼ਹੀਦਾਂ ਦਾ ਜਸ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ, ਇਸ ਲਈ ਤੁਹਾਡਾ ਧੰਨਵਾਦੀ ਹਾਂ। ਅਤੇ ਸੁਨੇਹਾ ਇਹ ਦੇਣਾ ਚਾਹੁੰਦਾ ਕਿ ਆਪਾਂ ਜਿੰਨਾ ਵੀ ਕਰ ਸਕਦੇ ਹਾਂ ਇਹ ਮੇਲੇ ਕਰਾਉਣ ਦਾ, ਇਕੱਠੇ ਹੋਣ ਦਾ, ਤਾਂ ਫਾਇਦਾ ਹੈ ਕਿ ਆਪਾਂ ਗੁਰਬਾਣੀ ਨਾਲ ਅਤੇ ਨਾਮ ਸਿਮਰਨ ਨਾਲ ਜੋੜੀਏ, ਗੁਰਬਾਣੀ ਦੀ ਦੱਸੀ ਹੋਈ ਸਿੱਖਿਆ ਨਾਲ ਜੁੜੀਏ। ਉਹਦੇ ਲਈ ਆਪਾਂ ਨੂੰ ਮਿਹਨਤ ਕਰਨ ਦੀ ਲੋੜ ਹੈ, ਟਾਈਮ ਕੱਢਣ ਦੀ ਲੋੜ ਹੈ, ਆਪਣੇ ਬੱਚਿਆਂ ਨੂੰ ਇਹ ਜ਼ਰੂਰੀ ਸਮਝ ਕੇ ਕਹਿਣ ਦੀ ਲੋੜ ਹੈ। ਇਸ ਕਰਕੇ ਇਹ ਤੁਹਾਡੇ ਸਾਰਿਆਂ ਕੋਲ ਬੇਨਤੀ ਹੈ ਕਿ ਕੋਈ ਪ੍ਰੋਗਰਾਮ ਉਲੀਕੋ ਕਿ ਅਸੀਂ ਇਸ ਤਰ੍ਹਾਂ ਕਰਾਂਗੇ, ਐਤਵਾਰ ਨੂੰ ਕਿਸੇ ਵੀ ਦਿਨ, ਹੁਣ ਅੱਗੋਂ ਛੁੱਟੀਆਂ ਹੋਣੀਆਂ ਨੇ, ਬੱਚੇ ਇਕੱਠੇ ਹੋਇਆ ਕਰਨਗੇ, ਇਕੱਠੇ ਹੋ ਕੇ ਗੁਰਬਾਣੀ ਪੜ੍ਹਿਆ ਕਰਨਗੇ, ਗੁਰਬਾਣੀ ਬੱਚੇ ਸਮਝਿਆ ਕਰਨਗੇ, ਇਹ ਜਿੱਥੇ ਸਾਨੂੰ ਸੇਵਾ ਵਾਸਤੇ ਆਖੋਗੇ ਅਸੀਂ ਹਾਜ਼ਰ ਹਾਂ। ਸੋ ਇੰਨੀ ਬੇਨਤੀ ਕਰਕੇ ਮੈਂ ਤੁਹਾਡੇ ਸੰਗਤ ਤੋਂ ਆਗਿਆ ਲੈਂਦਾ, ਜਿਹੜੇ ਬਾਹਰੋਂ ਆਏ ਹੋਏ ਨੇ ਉਹਨਾਂ ਦਾ ਧੰਨਵਾਦ ਕਰਦਾ। ਸਤਿ ਸ਼੍ਰੀ